ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਫਰਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਯੋਹੰਨਾ। ਵੇਖੋ ਪਿਓ ਨੇ ਸਾਡੇ ਨਾਲ ਕੈਸਾ ਪਿਆਰ ਕੀਤਾ ਭਈ ਅਸੀਂ ਰੱਬ ਦੇ ਪੁੱਤਰ ਅਖਵਾਏ। ਜਵਾਬੀ ਪੜ੍ਹਾਈ ਯੋਹੰਨਾ। ਐ ਬਾਲੋ, ਕਿਸੇ ਦੇ ਧੋਖੇ ਵਿੱਚ ਨਾ ਆਉਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਏ ਉਹੀ ਉਹਦੇ ਵਾਂਗਰ ਰਾਸਤਬਾਜ਼ ਏ। ਅਸੀਂ ਰੱਬ ਤੋਂ ਹਾਂ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਏ ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਏ ਉਹ ਰੱਬ ਤੋਂ ਜੰਮਿਆ ਏ ਅਤੇ ਰੱਬ ਨੂੰ ਜਾਣਦਾ ਏ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਏ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਏ ਉਹ ਇਹਦੇ ਤੋਂ ਜ਼ਾਹਰ ਹੁੰਦਾ ਏ ਭਈ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਏ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਏ ਉਹਨੂੰ ਅਸੀਂ ਜਾਣ ਗਏ ਹਾਂ ਅਤੇ ਸਾਨੂੰ ਉਹਦਾ ਯਕੀਨ ਏ। ਰੱਬ ਪਿਆਰ ਏ ਅਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਏ ਉਹ ਰੱਬ ਵਿੱਚ ਕਾਇਮ ਰਹਿੰਦਾ ਏ ਅਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਏ। ਇਸੇ ਪਾਰੋਂ ਪਿਆਰ ਸਾਡੇ ਵਿੱਚ ਕਮਲ ਹੋ ਗਿਆ ਏ ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਏ ਇੰਝ ਹੀ ਜੱਗ ਵਿੱਚ ਅਸੀਂ ਵੀ ਹਾਂ। ਅਸੀਂ ਇਸ ਲਈ ਪਿਆਰ ਕਰਦੇ ਹਾਂ ਭਈ ਪਹਿਲਾਂ ਉਹਨੇ ਸਾਡੇ ਨਾਲ ਪਿਆਰ ਕੀਤਾ। ਜੇ ਕੋਈ ਆਖੇ ਭਈ ਮੈਂ ਰੱਬ ਨਾਲ ਪਿਆਰ ਕਰਦਾ ਵਾਂ ਅਤੇ ਉਹ ਆਪਣੇ ਭਰਾਵਾਂ ਨਾਲ ਵੈਰ ਰੱਖੇ ਤਾਂ ਝੂਠਾ ਏ, ਕਿਉਂ ਜੇ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਕਰਦਾ, ਉਹ ਰੱਬ ਨਾਲ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਕਰ ਸਕਦਾ। ਅਤੇ ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਏ ਕਿ ਜਿਹੜਾ ਕੋਈ ਰੱਬ ਨਾਲ ਪਿਆਰ ਕਰਦਾ ਏ ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ। ਮੱਤੀ। ਉਹਨੇ ਉਹਨੂੰ ਆਖਿਆ ਭਈ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਸਿਆਣ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹ ਹੀ ਏ ਅਤੇ ਦੂਜਾ ਇਹਦੇ ਵਰਗਾ ਇਹ ਹੈ ਭਈ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਪਿਆਰ ਕਰ। ਇਹਨਾਂ ਦੋ ਹੁਕਮਾਂ ਉੱਤੇ ਹੀ ਤੌਰਾਤ ਅਤੇ ਨਬੀਆਂ ਦੇ ਸਹੀਫਿਆਂ ਦਾ ਮਦਾਰ ਏ। ਮੱਤੀ। ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਤੁਸੀਂ ਸੁਣਿਆ ਹੈ ਭਈ ਆਖਿਆ ਗਿਆ ਸੀ ਭਈ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ, ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ, ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਅਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਏ ਅਤੇ ਰਾਸਤਬਾਜ਼ਾਂ ਅਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਏ। ਕਿਉਂ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰੋ ਤਾਂ ਤੁਹਾਡਾ ਕੀ ਅਜਰ ਏ? ਕੀ ਮਹਿਸੂਲ ਲੈਣ ਵਾਲੇ ਵੀ ਇੰਝ ਨਹੀਂ ਕਰਦੇ? ਅਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ ਤਾਂ ਕੀ ਬਹੁਤਾ ਕਰਦੇ ਹੋ? ਕੀ ਗੈਰ ਕੌਮਾਂ ਦੇ ਲੋਕ ਵੀ ਇੰਝ ਨਹੀਂ ਕਰਦੇ? ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਅਮਾਲ। ਕੈਸਰੀਆ ਵਿੱਚ ਕਰਨੀਲੀਅਸ ਨਾਂ ਦਾ ਇੱਕ ਬੰਦਾ ਸੀ। ਉਹ ਉਸ ਪਲਟਨ ਦਾ ਸੂਬੇਦਾਰ ਸੀ ਜਿਹੜੀ ਇਤਾਲੀਅਨੀ ਅਖਵਾਉਂਦੀ ਏ। ਉਹ ਦੀਨਦਾਰ ਸੀ ਅਤੇ ਆਪਣੇ ਸਾਰੇ ਖਾਨਵਾਦੇ ਸਮੇਤ ਰੱਬ ਤੋਂ ਡਰਦਾ ਸੀ ਅਤੇ ਯਹੂਦੀਆਂ ਨੂੰ ਬਹੁਤ ਖੈਰਾਤ ਦਿੰਦਾ ਸੀ ਅਤੇ ਹਰ ਵੇਲੇ ਰੱਬ ਤੋਂ ਦੁਆ ਕਰਦਾ ਸੀ। ਉਹਨੇ ਤੀਜੇ ਪੈਰ ਦੇ ਨੇੜੇ ਨੇੜੇ ਸੁਪਨੇ ਵਿੱਚ ਸਾਫ ਸਾਫ ਵੇਖਿਆ ਵੀ ਰੱਬ ਦਾ ਫਰਿਸ਼ਤਾ ਮੇਰੇ ਕੋਲ ਆ ਕੇ ਆਖਦਾ ਏ, ਕਰਨੀਲੀਅਸ ਉਹਨੇ ਉਹਨੂੰ ਧਿਆਨ ਨਾਲ ਵੇਖਿਆ ਤੇ ਡਰ ਕੇ ਆਖਿਆ, ਖੁਦਾਵੰਦ ਕੀ ਏ? ਉਹਨੇ ਉਹਨੂੰ ਆਖਿਆ, ਤੇਰੀਆਂ ਦੁਆਵਾਂ ਤੇ ਖੈਰਾਤਾਂ ਯਾਦਗਾਰੀ ਲਈ ਰੱਬ ਦੇ ਸਾਹਮਣੇ ਅਪਣੀਆਂ ਨੇ। ਹੁਣ ਯਾਫਾ ਵਿੱਚ ਬੰਦੇ ਘੱਲ ਕੇ ਸ਼ਮਾਉਨ ਨੂੰ, ਜਿਹੜਾ ਪਤਰਸ ਅਖਵਾਉਂਦਾ ਏ, ਬੁਲਵਾ ਲੈ। ਅਤੇ ਜਦ ਉਹ ਫਰਿਸ਼ਤਾ ਟੁਰ ਗਿਆ ਜਿਹਨੇ ਉਹਦੇ ਨਾਲ ਗੱਲਾਂ ਕੀਤੀਆਂ ਸੀ, ਅਤੇ ਉਹਨੇ ਦੋ ਨੌਕਰਾਂ ਨੂੰ, ਉਹਨਾਂ ਵਿੱਚੋਂ ਜਿਹੜੇ ਉਹਦੇ ਕੋਲ ਹਾਜ਼ਰ ਰਹਿੰਦੇ ਸੀ, ਇੱਕ ਦੀਨਦਾਰ ਸਿਪਾਹੀ ਨੂੰ ਬੁਲਾਇਆ ਅਤੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਯਾਫਾ ਵਿੱਚ ਘੱਲਿਆ। ਦੂਜੇ ਦਿਨ ਜਦ ਉਹ ਰਾਹ ਵਿੱਚ ਸੀ ਅਤੇ ਸ਼ਹਿਰ ਦੇ ਨੇੜੇ ਅਪੜੇ, ਅਤੇ ਪਤਰਸ ਦੁਪਹਿਰ ਦੇ ਨੇੜੇ ਨੇੜੇ ਕੋਠੇ ਉੱਤੇ ਦੁਆ ਕਰਨ ਨੂੰ ਚੜ੍ਹਿਆ, ਅਤੇ ਉਹਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ, ਪਰ ਜਦ ਲੋਕ ਤਿਆਰ ਕਰ ਰਹੇ ਸੀ ਅਤੇ ਉਹਦੇ ਉੱਤੇ ਬੇਖੁਦੀ ਛਾ ਗਈ, ਅਤੇ ਉਹਨੇ ਵੇਖਿਆ ਭਈ ਅਸਮਾਨ ਖੁੱਲ੍ਹ ਗਿਆ ਅਤੇ ਇੱਕ ਸ਼ਾਇਦ ਵੱਡੀ ਚਾਦਰ ਵਰਗੀ ਚਾਰਾਂ ਨੁੱਕਰਾਂ ਤੋਂ ਲਮਕਦੀ ਹੋਈ ਧਰਤੀ ਵੱਲ ਉੱਤਰ ਰਹੀ ਏ, ਜਿਹਦੇ ਵਿੱਚ ਧਰਤੀ ਦੇ ਹਰ ਤਰ੍ਹਾਂ ਦੇ ਚੁਪਾਏ ਅਤੇ ਕੀੜੇ ਮਕੌੜੇ ਅਤੇ ਹਵਾ ਦੇ ਪਰਿੰਦੇ ਨੇ। ਅਤੇ ਉਹਨੂੰ ਇੱਕ ਆਵਾਜ਼ ਆਈ, ਭਈ ਐ ਪਤਰਸ, ਉੱਠ, ਜ਼ਬਾ ਕਰ ਅਤੇ ਖਾ। ਪਰ ਪਤਰਸ ਨੇ ਆਖਿਆ, ਐ ਖੁਦਾਵੰਦ, ਬਿਲਕੁਲ ਨਹੀਂ, ਕਿਉਂ ਜੇ ਮੈਂ ਕਦੀ ਕੋਈ ਹਰਾਮ ਸ਼ਹਿ ਜਾਂ ਨਾਪਾਕ ਸ਼ਹਿ ਨਹੀਂ ਖਾਧੀ। ਫਿਰ ਦੂਜੀ ਵਾਰੀ ਉਹਨੂੰ ਆਵਾਜ਼ ਆਈ, ਭਈ ਜਿਨ੍ਹਾਂ ਨੂੰ ਰੱਬ ਨੇ ਪਾਕ ਕੀਤਾ ਏ, ਤੂੰ ਉਹਨਾਂ ਨੂੰ ਹਰਾਮ ਨਾ ਆਖ। ਜਦ ਪਤਰਸ ਇਸ ਸੁਫਨੇ ਦੇ ਬਾਰੇ ਸੋਚ ਰਿਹਾ ਸੀ ਤੇ ਰੂਹ ਨੇ ਉਹਨੂੰ ਆਖਿਆ, ਭਈ ਤਿੰਨ ਬੰਦੇ ਤੈਨੂੰ ਪੁੱਛ ਰਹੇ ਨੇ, ਇਸ ਲਈ ਉੱਠ ਕੇ ਹੇਠਾਂ ਜਾ ਅਤੇ ਬੇਖੌਫ ਉਹਨਾਂ ਦੇ ਨਾਲ ਟੁਰ ਜਾ, ਕਿਉਂ ਜੇ ਉਹਨਾਂ ਨੂੰ ਮੈਂ ਹੀ ਘੱਲਿਆ ਏ। ਇਸ ਲਈ ਉਹਨੇ ਉਹਨਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਸੇਵਾ ਕੀਤੀ, ਅਤੇ ਦੂਜੇ ਦਿਨ ਉਹ ਉੱਠ ਕੇ ਉਹਨਾਂ ਦੇ ਨਾਲ ਟੁਰ ਗਿਆ ਅਤੇ ਯਾਫਾ ਵਿੱਚੋਂ ਕੁਝ ਬੰਦੇ ਉਹਦੇ ਨਾਲ ਟੁਰ ਪਏ। ਉਹ ਦੂਜੇ ਦਿਨ ਕੈਸਰੀਆ ਵਿੱਚ ਦਾਖਲ ਹੋਏ। ਜਦ ਪਤਰਸ ਅੰਦਰ ਆਉਣ ਲੱਗਿਆ ਤੇ ਇੰਜ ਹੋਇਆ ਭਈ ਕਰਨੀਲੀਅਸ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਸਜਦਾ ਕੀਤਾ। ਪਰ ਪਤਰਸ ਨੇ ਉਹਨੂੰ ਚੁੱਕ ਕੇ ਆਖਿਆ, ਖੜਾ ਹੋ, ਮੈਂ ਵੀ ਤੇ ਬੰਦਾ ਹੀ ਹਾਂ। ਤੇ ਉਹਨਾਂ ਨੂੰ ਆਖਿਆ, ਭਈ ਤੁਸੀਂ ਜਾਣਦੇ ਹੋ ਭਈ ਯਹੂਦੀ ਨੂੰ ਗੈਰ ਕੌਮ ਵਾਲੇ ਨਾਲ ਸੋਭਤ ਰੱਖਣਾ ਜਾਂ ਉਹਦੇ ਵੱਲ ਜਾਣਾ ਨਾਜਾਇਜ਼ ਏ, ਪਰ ਰੱਬ ਨੇ ਮੇਰੇ ਉੱਤੇ ਜ਼ਾਹਿਰ ਕੀਤਾ ਵੀ ਮੈਂ ਕਿਸੇ ਬੰਦੇ ਨੂੰ ਨਿਜਸ ਜਾਂ ਨਾਪਾਕ ਨਾ ਆਖਾਂ। ਪਤਰਸ ਨੇ ਜ਼ੁਬਾਨ ਖੋਲ੍ਹ ਕੇ ਆਖਿਆ, ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਏ ਵੀ ਰੱਬ ਕਿਸੇ ਦਾ ਤਰਫਦਾਰ ਨਹੀਂ ਏ, ਬਲਕਿ ਹਰ ਕੌਮ ਵਿੱਚੋਂ ਜਿਹੜਾ ਉਹਦੇ ਤੋਂ ਡਰਦਾ ਅਤੇ ਰਾਸਤਬਾਜ਼ੀ ਕਰਦਾ ਏ ਪਸੰਦ ਕਰਦਾ ਏ। ਯੋਹੰਨਾ। ਜਦ ਅਸੀਂ ਰੱਬ ਨਾਲ ਪਿਆਰ ਰੱਖਦੇ ਹਾਂ ਅਤੇ ਉਹਦੇ ਹੁਕਮਾਂ ਉੱਤੇ ਅਮਲ ਕਰਦੇ ਹਾਂ ਅਤੇ ਇਹਦੇ ਤੋਂ ਇਹ ਪਤਾ ਚੱਲ ਜਾਂਦਾ ਏ ਵੀ ਰੱਬ ਦੇ ਫਰਜ਼ੰਦਾਂ ਨਾਲ ਵੀ ਪਿਆਰ ਰੱਖਦੇ ਹਾਂ, ਅਤੇ ਰੱਬ ਦਾ ਪਿਆਰ ਇਹ ਹੈ ਵੀ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰੀਏ ਅਤੇ ਉਹਦੇ ਹੁਕਮ ਸਖਤ ਨਹੀਂ। ਜਿਹੜਾ ਕੋਈ ਰੱਬ ਤੋਂ ਜੰਮਿਆ ਏ ਉਹ ਜੱਗ ਉੱਤੇ ਗਾਲਬ ਆਉਂਦਾ ਏ, ਅਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਏ ਸਾਡਾ ਇਮਾਨ ਏ। ਰੋਮੀਓ। ਅਤੇ ਸਾਨੂੰ ਪਤਾ ਏ ਵੀ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਿਆਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ, ਜੇ ਰੱਬ ਸਾਡੇ ਵਾਲੇ ਤਾਂ ਕੌਣ ਸਾਡਾ ਮੁਖਾਲਫ ਏ? ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ, ਜਾਂ ਜ਼ੁਲਮ ਜਾਂ ਕਾਲ, ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ। ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਪਿਆਰ ਕੀਤਾ, ਸਾਨੂੰ ਫਤਿਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਏ, ਕਿਉਂ ਜੇ ਮੈਨੂੰ ਯਕੀਨ ਏ ਵੀ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਏ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਆਪਸ ਵਿੱਚ ਪਿਆਰ ਰੱਖੋ। ਪਹਿਲਾ ਯੋਹੰਨਾ 3:23 ਆਇਤ। ਇਲਹਾਮੀ ਲਿਖਾਰੀ ਦੀ ਬਹੁਤ ਸਾਦਾ ਅਤੇ ਡੂੰਘੀ ਸਲਾਹ ਏ। ਪਿਆਰ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦਾ ਏ। ਰੱਬ ਪਿਆਰ ਏ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ, ਅਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ, ਯਿਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ। ਅਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਰੱਬ ਸਾਰੀਆਂ ਸ਼ਾਵਾਂ ਨੂੰ ਆਪਣੀ ਸ਼ਬੀਹ ਉੱਤੇ ਬਣਾਉਂਦਾ ਹੈ। ਹਯਾਤੀ ਵਜੂਦੀਅਤ ਨਾਲ, ਸੱਚਿਆਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਹੈ, ਜਿਹੜੇ ਆਪਣੀ ਸਲਾਮਤੀ ਅਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਪਿਆਰ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਅਤੇ ਲੋੜ ਨਾਲ ਨਿਭਾਉਂਦਾ ਹੈ। ਜਿਵੇਂ ਭਈ ਸਿਰਫ ਇੱਕ ਇਕੱਲਾ ਰੱਬ ਹੈ ਅਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਹੈ, ਅਤੇ ਇਸ ਲਈ ਅਸੂਲ ਦੇ ਇਜ਼ਹਾਰ ਲਈ ਵੀ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਨਾਲ ਇਨਸਾਨੀਅਤ ਤੀਕਰ ਅੱਪੜਦਾ ਹੈ, ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਹੈ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਿੰਦ ਪਿਆਰ ਹੈ। ਇਹਦੇ ਬਾਜੋਂ ਇਹ ਖੱਤ ਸਾਇੰਸ ਦੀ ਮੁਰਦਾ ਲਾਸ਼, ਸਾਹ ਤੋਂ ਬਗੈਰ ਠੰਡਾ ਅਤੇ ਬੇਜਾਨ ਹੁੰਦਾ ਹੈ। ਪਿਆਰ ਤਖ਼ਤ ਉੱਤੇ ਬੈਠਿਆ ਹੈ। ਸ਼ਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਿਆਈ ਦੀ ਅਲਤਾਰ ਉੱਤੇ ਵੱਡਾ ਨਿਗਹਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਇਨਸਾਨੀ ਪਿਆਰ ਬੇਫਾਇਦਾ ਹੀ ਨਹੀਂ ਦਿੱਤਾ ਜਾਂਦਾ, ਭਾਵੇਂ ਇਹਦੇ ਤੋਂ ਕੁਝ ਵੀ ਹਾਸਲ ਨਾ ਹੋਵੇ। ਪਿਆਰ ਫਿਤਰਤ ਨੂੰ ਵਸੀਹ ਕਰਦਿਆਂ ਹੋਏ, ਪਾਕ ਕਰਦਿਆਂ ਹੋਏ ਅਤੇ ਉੱਚੀ ਕਰਦਿਆਂ ਹੋਏ ਉਹਨੂੰ ਸਜਾਉਂਦਾ ਹੈ। ਧਰਤੀ ਉੱਤੇ ਜਾੜੇ ਦੇ ਧਮਾਕੇ ਪਿਆਰ ਦੇ ਫੁੱਲਾਂ ਨੂੰ ਉਖਾੜ ਸਕਦੇ ਨੇ ਅਤੇ ਉਹਨਾਂ ਨੂੰ ਹਨੇਰੀ ਵਿੱਚ ਖਿਲਾਰ ਸਕਦੇ ਨੇ, ਪਰ ਬਦਨੀ ਤਾਲੁਕਾਂ ਦੀ ਇਹ ਅਲੈਦਗੀ ਰੱਬ ਦੇ ਨਾਲ ਹੋਰ ਨੇੜੇ ਹੋਣ ਦੀ ਸੋਚ ਨੂੰ ਇਕੱਠਾ ਕਰਦੀ ਹੈ। ਕਿਉਂ ਜੇ ਪਿਆਰ ਉਸ ਵੇਲੇ ਤੀਕਰ ਜਦੋਂ ਜਹਿਦ ਕਰਨ ਵਾਲੇ ਦਿਲ ਦੀ ਹਮਾਇਤ ਕਰਦਾ ਹੈ, ਜਦ ਤੀਕਰ ਉਹ ਧਰਤੀ ਉੱਤੇ ਸਾਹ ਲੈਣਾ ਨਹੀਂ ਛੱਡ ਦਿੰਦਾ ਅਤੇ ਅਸਮਾਨ ਉੱਤੇ ਪਰਵਾਜ਼ ਲਈ ਆਪਣੇ ਪਰ ਖੋਲ੍ਹਣਾ ਸ਼ੁਰੂ ਨਹੀਂ ਕਰਦਾ। ਕੀ ਜ਼ਾਤੀ ਯਾਰਾਂ ਦੇ ਬਗੈਰ ਵਜੂਦੀਅਤ ਤੁਹਾਡੇ ਲਈ ਇੱਕ ਖਲਾਅ ਹੋਵੇਗਾ? ਅਤੇ ਫਿਰ ਇੱਕ ਉਹ ਵੇਲਾ ਵੀ ਆਵੇਗਾ ਜਦ ਤੁਸੀਂ ਕਲਮਕਾਰੇ ਬਗੈਰ ਕਿਸੇ ਦੀ ਹਮਦਰਦੀ ਦੇ ਛੱਡ ਦਿੱਤੇ ਜਾਓਗੇ, ਪਰ ਇਹ ਜ਼ਾਹਰੀ ਖਲਾਅ ਇਲਾਹੀ ਪਿਆਰ ਦੇ ਨਾਲ ਪਹਿਲਾਂ ਹੀ ਭਰ ਦਿੱਤਾ ਗਿਆ ਹੈ। ਜਦ ਤਰੱਕੀ ਦਾ ਇਹ ਵੇਲਾ ਆਉਂਦਾ ਹੈ ਅਤੇ ਭਾਵੇਂ ਤੁਸੀਂ ਜ਼ਾਤੀ ਖੁਸ਼ੀਆਂ ਵਿੱਚ ਲੱਗੇ ਰਹੋ, ਰੂਹਾਨੀ ਪਿਆਰ ਤੁਹਾਨੂੰ ਉਹ ਮੰਨਣ ਉੱਤੇ ਮਜਬੂਰ ਕਰੇਗਾ ਜੋ ਤੁਹਾਡੀ ਤਰੱਕੀ ਵਧਾਉਣ ਲਈ ਬਹੁਤ ਚੰਗਾ ਹੋਵੇ। ਯਾਰ ਧੋਖਾ ਦੇਣਗੇ ਅਤੇ ਵੈਰੀ ਇਲਜ਼ਾਮ ਲਾਉਣਗੇ ਜਦ ਤੀਕਰ ਪਈ ਤੁਹਾਡੀ ਉਚਾਈ ਲਈ ਸਬਕ ਚੰਗਾ ਨਹੀਂ ਬਣ ਜਾਂਦਾ, ਕਿਉਂ ਜੇ ਬੰਦੇ ਦੀ ਇੰਤਹਾ ਰੱਬ ਲਈ ਮੌਕਾ ਹੁੰਦਾ ਹੈ। ਲਿਖਾਰੀ ਨੇ ਉੱਤੇ ਲਿਖੀ ਹੋਈ ਪੇਸ਼ਨਗੋਈ ਅਤੇ ਇਹਦੀਆਂ ਬਰਕਤਾਂ ਦਾ ਤਜਰਬਾ ਕੀਤਾ ਹੈ। ਇਸ ਲਈ ਉਹ ਬੰਦਿਆਂ ਨੂੰ ਆਪਣੀ ਜਿਸਮਾਨੀਅਤ ਨੂੰ ਘੱਟ ਕਰਨ ਅਤੇ ਰੂਹਾਨੀ ਨੂੰ ਅਪਣਾਉਣ ਦੀ ਤਾਲੀਮ ਦਿੰਦਾ ਹੈ। ਇਹ ਆਪਣੇ ਆਪ ਦਾ ਇਨਕਾਰ ਕਰਨ ਨਾਲ ਹੁੰਦਾ ਹੈ। ਆਲਮਗੀਰ ਪਿਆਰ ਕ੍ਰਿਸਚਨ ਸਾਇੰਸ ਵਿੱਚ ਇਲਾਹੀ ਰਾਹ ਹੈ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਹੈ। ਸਾਬਰ ਰੱਬ ਦੀ ਸਾਬਰ ਤਾਬਿਆਦਾਰੀ ਵਿੱਚ ਆਓ। ਗਲਤੀ, ਖੁਦਦਾਰੀ, ਖੁਦਜਵਾਜ਼ੀ ਅਤੇ ਖੁਦਪ੍ਰਸਤੀ ਦੇ ਸਖ਼ਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਹੈ ਅਤੇ ਇਹ ਪਾਪ ਅਤੇ ਮੌਤ ਦਾ ਕਾਨੂੰਨ ਹੈ। ਜੋ ਕੁਝ ਵੀ ਸਿਆਣ, ਸੱਚਿਆਈ ਜਾਂ ਪਿਆਰ ਤੋਂ ਮੁਤਾਸਰ ਹੋਵੇ, ਭਾਵੇਂ ਇਹ ਗੀਤ, ਵਾਜ਼ ਜਾਂ ਸਾਇੰਸ ਹੋਵੇ, ਉਹ ਭੁੱਖੇ ਨੂੰ ਖਾਣਾ ਖਵਾਉਂਦਿਆਂ ਅਤੇ ਦਰਿਆਏ ਨੂੰ ਹਯਾਤੀ ਦਾ ਪਾਣੀ ਦਿੰਦਿਆਂ ਹੋਏ, ਇਨਸਾਨੀ ਖਾਨਦਾਨ ਨੂੰ ਮਸੀਹ ਦੇ ਮੇਜ਼ ਤੋਂ ਤਸੱਲੀ ਦੇ ਟੁਕੜਿਆਂ ਨਾਲ ਬਾਬਰਕਤ ਬਣਾਉਂਦੇ ਨੇ। ਸਾਨੂੰ ਬਦੀ ਦੀ ਬਜਾਏ ਨੇਕੀ ਤੋਂ ਬਹੁਤਾ ਵਾਕਫ ਹੋਣਾ ਚਾਹੀਦਾ ਹੈ ਅਤੇ ਇੰਜ ਧਿਆਨ ਕਰਕੇ ਝੂਠੇ ਅਕੀਦਿਆਂ ਦੇ ਖਿਲਾਫ਼ ਮਹਿਫੂਜ਼ ਹੋਣਾ ਚਾਹੀਦਾ ਹੈ, ਜਿਵੇਂ ਅਸੀਂ ਚੋਰਾਂ ਅਤੇ ਕਾਤਲਾਂ ਦੀ ਪਹੁੰਚ ਤੋਂ ਆਪਣੇ ਬੂਹੇ ਬੰਦ ਰੱਖਦੇ ਹਾਂ। ਸਾਨੂੰ ਆਪਣੇ ਵੈਰੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਸੁਨਹਿਰੇ ਅਸੂਲ ਦੀ ਨਿਉਂ ਉੱਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਉਹਨਾਂ ਲੋਕਾਂ ਦੇ ਸਾਹਮਣੇ ਆਪਣੇ ਮੋਤੀ ਸੁੱਟਣ ਤੋਂ ਬਾਜ਼ ਆਉਣਾ ਚਾਹੀਦਾ ਹੈ ਜਿਹੜੇ ਉਹਨਾਂ ਨੂੰ ਆਪਣੇ ਪੈਰਾਂ ਹੇਠਾਂ ਰੋਲਦੇ ਨੇ, ਯਾਨੀ ਆਪਣੇ ਆਪ ਦੀ ਅਤੇ ਦੂਜਿਆਂ ਦੀ ਚੋਰੀ ਕਰਦਿਆਂ ਹੋਏ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ। ਅਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਅਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰੱਤਬ ਨਹੀਂ ਕਰ ਸਕਦਾ। ਸਾਨੂੰ ਮਾਦੀ ਨਿਜ਼ਾਮਾਂ ਦੀ ਨਿਉਂ ਨੂੰ ਛੱਡਣਾ ਚਾਹੀਦਾ ਹੈ, ਫਿਰ ਵੀ ਇਹ ਇਹਦੇ ਉੱਤੇ ਇਨਹਿਸਾਰ ਕਰਦਾ ਹੈ ਜੇ ਅਸੀਂ ਮਸੀਹ ਨੂੰ ਸਾਡੇ ਵਾਹਦ ਮੁਕਤੀਦਾਤਾ ਦੇ ਤੌਰ 'ਤੇ ਹਾਸਲ ਕਰਦੇ ਹਾਂ। ਕਿਸੇ ਦਾ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰਨਾ ਇੱਕ ਅਲਾਹੀ ਖਿਆਲ ਹੈ, ਪਰ ਇਸ ਖਿਆਲ ਨੂੰ ਜਿਸਮਾਨੀ ਹਿੱਸਾਂ ਦੇ ਰਾਹੀਂ ਕਦੀ ਨਹੀਂ ਵੇਖਿਆ, ਮਹਿਸੂਸ ਕੀਤਾ ਅਤੇ ਨਾ ਹੀ ਕਦੀ ਸਮਝਿਆ ਜਾ ਸਕਦਾ ਹੈ। ਉਸ ਦੌਲਤ, ਮਸ਼ਹੂਰੀ ਅਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਹੈ, ਅਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ, ਅਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਸਾਡੀ ਤਰੱਕੀ ਦਾ ਅੰਦਾਜ਼ਾ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਸਾਡੀਆਂ ਹਮਦਰਦੀਆਂ ਕੀ ਔਕਾਤ ਰੱਖਦੀਆਂ ਨੇ, ਅਤੇ ਰੱਬ ਦੇ ਤੌਰ 'ਤੇ ਅਸੀਂ ਕਿਹਨੂੰ ਮੰਨਦੇ ਅਤੇ ਕਿਹਦੇ ਹੁਕਮ ਉੱਤੇ ਟੁਰਦੇ ਹਾਂ। ਜੇ ਇਲਾਹੀ ਪਿਆਰ ਸਾਡੇ ਲਈ ਕਰੀਬੀ, ਅਜ਼ੀਜ਼ ਅਤੇ ਬਹੁਤਾ ਅਸਲੀ ਬਣ ਰਿਹਾ ਹੈ, ਤਾਂ ਫਿਰ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਹੈ। ਜਿਨ੍ਹਾਂ ਸ਼ੈਵਾਂ ਦੇ ਮਗਰ ਅਸੀਂ ਨੱਸਦੇ ਹਾਂ ਅਤੇ ਜਿਸ ਰੂਹ ਨੂੰ ਅਸੀਂ ਜ਼ਾਹਰ ਕਰਦੇ ਹਾਂ ਉਹ ਸਾਡੀ ਸੋਚ ਨੂੰ ਜ਼ਾਹਰ ਕਰਦੀ ਏ ਅਤੇ ਸਾਨੂੰ ਦੱਸਦੀ ਏ ਵੀ ਅਸੀਂ ਕੀ ਜਿੱਤ ਰਹੇ ਹਾਂ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਅਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਅਤੇ ਪੂਰੀ ਕਰਦਾ ਏ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਫਾਨੀਅਤ ਅਤੇ ਭਲਾਈ ਦਿੰਦਾ ਏ, ਜਿਹੜਾ ਸਾਰਿਆਂ ਵਿੱਚ ਇੰਝ ਚਮਕਦਾ ਏ ਜਿਵੇਂ ਇੱਕ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ, ਸਿਹਤ, ਪਾਕਿਜ਼ਗੀ, ਲਫਾਨੀਅਤ, ਲਾਮਹਦੂਦ ਹਯਾਤੀ, ਸੱਚਾਈ ਅਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਰੱਬ ਦੀ ਵਡਿਆਈ ਹੋਵੇ ਅਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਆਸ ਅਤੇ ਇਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਏ, ਅਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਅਤੇ ਉਹਦੇ ਇਲਾਹੀ ਅਸੂਲ ਯਾਨੀ ਪਿਆਰ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।